Thank you. इच्छा से आपने हम तक गुरुवृंद की कीर्तना और विचारण का लाभ उठाया सुना सकला करता है। बाकी जितने प्रश्न अपने पास है उसमें भी सफला कर लिखे चल करो शब्द बीच बोलया करो ताकि रचना सफली और पवित्र हो गए। पहले दास बोलया करेगा फिर सारे भाई तीसरे पर से शब्द दिव्यंग लेट के बोलया करो
Thank you.
सेवा विच बड़ी बरकतें हैं और वैसे सदन विच बड़ी शक्तियां हैं, क्योंकि जब भी सृष्टि रची है निरंकार ने उन तक इन्होंने बात सुनते चले आ रहे हैं, बेअंत तजर्बियों बच्चे गल आई सो बड़े बड़े कठिन तपस्या और प्राणायाम आदि नालों सिमरन और सेवा बड़ी महत्वता रखती है। बाबे फरीद ने 36 साल कठिन तपस्या की ही सी, पर जो उसने महापुरख का मिलाप पाया उन्होंने संगत तो नाम सिमरन की युक्ति तरीका हासिल होया, फिर सेवा करके भजन करके तो दात हासिल की थी, जिसके वास्ते इन्ने साल तक का चलिया आया सी। सेवा मन शुद्ध करती है और भजन मन एकाग्र करता है। शुद्ध और एकाग्र मन विच वैगुरु का दर्शन यूं हुंदा है जिवें साफ और टिके शीशे विच चेहरा जिवें कि नजर आ जाता है। क्यों वाहिगुरु अंतर्यामी इहो जी हस्ती है जो सारे परिपूर्ण है, उस तो खाली कोई भी थां नहीं, साढ़े अंदर बाहर वही वसदा है, पर मन दे मैला होण करके खिरण करके उहदा दर्शन नहीं हुंदा। जदों मन शुद्ध हो जाता है और टिक जाता है उस मौके उहदा दर्शन अंदरों ही हुंदा है। इस मन टिकाने वास्ते और शुद्ध करने वास्ते ही शुद्धि वास्ते निष्काम सेवा और एकाग्रता वास्ते सिमरन युक्तियों द्वारा दस्या है। फरीद ने भी इसी तरह सेवा ते भजन आरंभ कर दिता, सेवा करता चला गया, सिमरन भी करता चला गया, जीवन सेवा से सिमरन करता है, मन शुद्ध और एकाग्र हुंदा है, ज्यादा एकाग्रता दे घर विच जांदा है। इसी तरह कई साल गुजरे, तकरीबन 12 साल गुजर गए, स्कूलों कॉलेजों विच बच्चों के इम्तिहान हुंदे हैं, छोटे इम्तिहान 3 महीने पिछों, 6 महीने पिछों, 9 महीने पिछों होंदे हन, पर सालाना इम्तिहान साल पिछों होंदा, जिस दे विच पास होया ही अगली क्लास विच ए चढ़ सकदा है। इसी तरह रूहानियत वाल भी इम्तिहान होंदे ही चले आए होंदे होंगे। जदों 12 साल सेवा और भजन करदे गुजर गए और जिथे सेवा करता सी फरीद उत्थे एक सेवा यह भी सी, ये 12वीं 13वीं सदी की गल है। उस मौके सिंस ने इन्नी तरक्की नहीं सी कीती, बल्कि लोगों के पास अग मचाउण वास्ते दिया सलाइयां भी नहीं सी अजे हुई, पाथियां पुथियां दब के रखते इं ये साधन करते होंगे। बिरध अवस्था होने करके उन्होंने महापुरखों ने फिर सवेरे ही इशनान करवाउंदा जल गर्म करके फिर महापुरख समाधि विच लीन होंगे। इसी तरह कई साल गुजरे, अज रात दे वक्त की खेल वरदा है, एक लख ही आसमान दे विच बदल छा जांदे हैं, ਖਟਾ ਟੋਪ ਛਾ ਜਾਂਦੀ ਹੈ, ਲੋੜ ਦੀ ਮੀਂਹ ਵਰਨ ਲੱਗਦਾ ਹੈ। ਸਰਦੀ ਦਾ ਮੌਸਮ ਸੀ, ਠੱਕਾ ਵਰਨ ਲੱਗਦਾ ਹੈ, ਅੱਗ ਵਗੈਰਾ ਜਿਹੜੀ ਦੱਬ ਕੇ ਰੱਖੀ ਸੀ, ਬਾਲਣ ਛਾਲਣ ਜੋ ਰੱਖਿਆ ਸੀ ਅੱਗ ਮਚਾਉਣ ਵਾਸਤੇ, ਜਿਹਨੇ ਜਲ ਕਰਮ ਕਰਿਆ ਕਰਦਾ, ਸਭ ਵਿੱਚ ਜਾਂਦਾ ਹੈ। ਅੱਗ ਜਦੋਂ ਸਾਰੀ ਚੁੱਕੀ ਮੁੱਕੀ ਕੀਤਾ ਜਾਏ, ਵੇਲੇ ਸਿਰ ਦੇਖਦਾ ਹੈ ਕਿ ਹੁਣ ਵਕਤ ਹੋ ਗਿਆ ਇਸ਼ਨਾਨ ਕਰਾਉਣ ਦਾ, ਜਲ ਗਰਮ ਕਰਨਾ ਹੈ, ਪਰ ਸਾਰੇ ਸਾਧਨ ਖਤਮ ਹਨ, ਕੀ ਕੀਤਾ ਜਾਏ। ਜਦੋਂ ਪਿਆ ਬਿਲਕੁਲ ਸਾਫ਼ ਸੀ ਆਸਮਾਨ, ਇਹ ਕੋਈ ਕਸਵੱਟੀ ਇਮਤਿਹਾਨ ਪ੍ਰਤੀਤ ਹੁੰਦਾ। ਇਹ ਜਾਣ ਕਿਸੇ ਨੇ ਸੋਚਿਆ ਹੁਣ ਕੀ ਉਪਾਅ ਕੀਤਾ ਜਾਵੇ। ਨਾਲ ਹੀ ਸ਼ਹਿਰ ਹੈ ਅਜਮੇਰ, ਉਸਦੇ ਵਿੱਚ ਪਹੁੰਚ ਕੇ ਜੇ ਕਿਤੋਂ ਨਾ ਕਿਤੋਂ ਅੱਗ ਦਾ ਚਿੰਗਾੜਾ ਮਿਲ ਜਾਏ, ਜਲ ਗਰਮ ਕਰਕੇ ਇਸ਼ਨਾਨ ਕਰਨ ਦਾ ਯਤਨ ਕੀਤਾ ਜਾਵੇ। ਵਰਨਾ 12 ਸਾਲ ਦੀ ਮਿਹਨਤ ਇਹਨੀ ਜਾਂਦੀ। ਇਹ ਵਿਚਾਰ ਕਰਕੇ ਆਪਣੇ ਕੁਛ ਕੁਛ ਮੌਕੇ ਇਹ ਜੋ ਸਲੋਕ ਉਚਾਰਨ ਕੀਤੇ। ਜਿਵੇਂ ਚੱਲਦਾ ਤਾਂ ਬਿਜਦੀ ਹੈ ਕੁੰਡਲੀ, ਜਿਵੇਂ ਚੱਲਦਾ ਗਲੀਆਂ ਚਿੱਕੜ ਦੂਰ ਕਰ, ਨਾਲ ਪਿਆਰੇ ਨੇ తెలాతా గింజే కంబలి తలాత తుట్టేనే సోచదేవన్ ఏ కృష్ణ వగేరా దా ਉਪਰਾਲਾ ਕੀਤਾ ਜਾਂਦਾ ਹੈ ਤਾਂ ਬੜੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਹਨ, ਕੋਈ ਸਾਧਨ ਨਜ਼ਰ ਨਹੀਂ ਆਉਂਦਾ, ਕੋਈ ਉਪਾਅ ਸਿੱਧ ਹੁੰਦਾ ਦਿੰਦਾ ਨਹੀਂ। ਜੇ ਨਹੀਂ ਕਰਾਉਂਦੇ ਸੁਸਤ ਹੋ ਕੇ ਬਹਿ ਜਾਂਦੇ ਹਾਂ ਤਾਂ ਫੇਲ ਹੁੰਦੇ ਹਾਂ, ਨਿਉਂ ਟੁੱਟਦਾ। ਦੋਨਾਂ ਵਿੱਚੋਂ ਕੀ ਕੁਛ ਕੀਤਾ ਜਾਏ, ਇਹ ਮਨ ਦੇ ਨਾਲ ਕਸ਼ਮਕਸ਼ ਕਰ ਰਹੇ ਹਨ। ਅਸੀਂ ਇਹ ਸੋਚ ਕੇ ਪ੍ਰੇਮ ਦਾ ਡੇਰਾ ਸਿਰ ਤੋਂ ਪਰੇ ਹੈ, ਜੋ ਤੋ ਪ੍ਰੇਮ ਖਿਲਨ ਕਾਚਾ ਸਿਰ ਥਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਪ੍ਰੇਮ ਦਾ ਡੇਰਾ ਸਿਰ ਤੋਂ ਪਰੇ ਹੈ, ਇਹ ਸੋਚ ਕੇ ਚਲੋ ਸ਼ਹਿਰ ਵਿੱਚ ਚੱਲਦੇ ਹਾਂ, ਭਾਵੇਂ ਗੋਡੇ ਗੋਡੇ ਪਾਣੀ ਹੈ, ਠੱਕਾ ਵਗਦਾ, ਸਖ਼ਤ ਸਰਦੀ ਹੈ, ਲੋਕੀ ਆਪਣੀਆਂ ਰਜਾਈਆਂ ਵਿੱਚ ਮੂੰਹ ਲੁਕੋ ਲੁਕੋ ਪਏ, ਬਾਹਰ ਕੋਈ ਹੱਥ ਕੱਢਣ ਨੂੰ ਹਿੰਮਤ ਨਹੀਂ ਕਰਦਾ, ਇਤਨੀ ਸਰਦੀ ਪੈ ਰਹੀ ਹੈ। ਪਰ ਲਗਨ ਵਾਲੇ, ਪ੍ਰਭੂ ਦੇ ਲਗਨ ਵਾਲੇ ਬੰਦੇ ਕੋਈ ਪਰਵਾਹ ਨਾ ਕਰਦੇ ਹੋਏ ਸਿਰ ਤੇ ਕੰਬਲ ਦਾ ਚੁੰਮ ਮਾਰ ਲੈਂਦੇ ਹਨ, ਸ਼ਹਿਰ ਵੱਲ ਗੋਡ ਗੋਡੇ ਪਾਣੀ ਵਿੱਚ ਹੀ ਚੱਲ ਪੈਂਦੇ ਹਨ। ਤੇ ਆਪਣਾ ਦ੍ਰਿੜ ਇਰਾਦਾ, ਮੁਸ਼ਕਿਲ ਮਿਜ਼ਾਜੀ, ਪੱਕੇ ਇਰਾਦੇ ਨੂੰ ਇਉਂ ਜ਼ਾਹਰ ਕਰਦੇ ਹੋਏ ਸ਼ਹਿਰ ਵੱਲ ਤੁਰੇ ਜਾ ਰਹੇ ਹਨ। Thank you. ജോ കുമ്പലി പല വർഷമേ ജയമിനാത്തിന സാജന തുട്ടേ നായിന്യ ഇന്നും ഗോണ്ടേ ഹോയേ ചിത്ത് വിച്ച് അപ്പന ദൃഢ വിശ്വാസ 100% വിശ്വാസ നാല് ചലേ ജാ രഹേ ഹൻ പല ഇഹോ ജിഹേ മൌക്കേ അമൃത് വേല ਸਭ ਲੋਕਾਂ ਦੇ ਉੱਪਰ ਕਲਯੁਗ ਦਾ ਜੁਲੜ ਸਿੱਟਿਆ ਹੁੰਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਦੋਂ ਕਲਯੁਗ ਨਾਲ ਮਿਲਾਪ ਹੋਇਆ, ਬਹੁਤ ਸਾਰੀ ਵਾਰਤਾਲਾਪ ਹੋਈ ਕਲਯੁਗ ਦੇ ਪਾਸ। ਮਰਦਾਨੇ ਨੇ ਵੀ ਜੁਲੜ ਦੇਖਿਆ, ਜਿਸ ਦੇ ਵਿੱਚ ਬਹੁਤ ਸਾਰੀਆਂ ਗਲੀਆਂ ਮੋਰੀਆਂ। ਪੁੱਛਣ ਲੱਗਾ, ਇਹ ਕਰੂ ਇਹ ਕੀ ਚੀਜ਼ ਹੈ? ਉਹ ਕਹਿਣਗੇ, ਭਾਈ ਮਰਦਾਨਾ, ਇਹ ਆਲਸ ਦਾ ਜੁੱਲੜ ਹੈ। ਇਹਦਾ ਕੀ ਮਤਲਬ? ਕਹਿਣ ਲੱਗਾ, ਇਹ ਅੰਮ੍ਰਿਤ ਵੇਲੇ ਬ੍ਰਹਮ ਮੁਹੂਰਤ ਵਿੱਚ ਜੋ ਭਜਨ ਕਰਨ ਵਾਸਤੇ ਸਾਰੇ ਸਮਿਆਂ ਤੋਂ ਜ਼ਿਆਦਾ ਆਲਾ ਸਮਾਂ ਤਮਾਮ ਮਤ ਮਤਾਂਤਨਾਂ ਵਾਲਿਆਂ ਨੇ ਮੰਨਿਆ ਹੈ, ਭਾਵੇਂ ਭਜਨ ਕਰਨ ਦੇ ਸਾਰੇ ਸਮੇਂ ਨਾ ਹਰ ਵੇਲੇ ਹੋ ਸਕਦਾ, ਪਰ ਉਸ ਸਮੇਂ ਨੂੰ ਜ਼ਿਆਦਾ ਤਰਜੀਹ ਦਿੱਤੀ ਹੈ। ਉਸ ਵੇਲੇ ਮੈਂ ਇਹ ਤਮਾਮ ਦੁਨੀਆਂ ਤੇ ਸਿੱਟ ਦਿੰਦਾ ਤਾਂ ਕਿ ਕੋਈ ਉੱਠ ਕੇ ਭਜਨ ਨਾ ਕਰ ਸਕੇ। ਭਜਨ ਕਰੇਗਾ ਮੇਰੇ ਪੰਜੇ ਤੋਂ ਬਾਹਰ ਚਲਾ ਜਾਏਗਾ। ਮੈਂ ਲੋਕਾਂ ਨੂੰ ਨਰਕਾਂ ਵਿੱਚ ਲਿਜਾਣਾ ਹੈ, ਭਜਨ ਕਰਨ ਵਾਲਾ ਨਰਕ ਦੀ ਹੱਦ ਤੋਂ ਪਰੇ ਜਾਏਗਾ। ਇਸ ਕਰਕੇ ਸਭ ਦੇ ਉੱਪਰ ਸਿੱਟ ਦਿੰਦਾ ਹਾਂ ਤਾਂ ਕਿ ਉੱਠ ਕੇ ਭਜਨ ਨਾ ਕਰ ਸਕਣ। ਆਲਸ ਪ੍ਰਧਾਨ ਹੁੰਦੀ ਉਸ ਵੇਲੇ ਦੇਖੋ। ਫਿਰ ਮਰਦਾਨੀ ਨੇ ਪੁੱਛਿਆ, ਇਹ ਜਿਹੜੀਆਂ ਇਹਦੇ ਵਿੱਚ ਗਲੀਆਂ ਹੋਈਆਂ ਮੋਰੀਆਂ ਹੋਈਆਂ, ਇਹ ਕਿਵੇਂ ਕੀਤੀਆਂ? ਇਹਨਾਂ ਦਾ ਕੀ ਮਤਲਬ? ਉਹ ਕਹਿਣ ਲੱਗਾ, ਇਹ ਉਹਨਾਂ ਕੀਤੀਆਂ ਜਿਹੜੇ ਉਸ ਵੇਲੇ ਉੱਠ ਕੇ ਇਸ਼ਨਾਨ ਆਦਿ ਕਰਕੇ ਵਾਹਿਗੁਰੂ ਦੇ ਭਜਨ ਵਿੱਚ ਜ਼ਰੂਰ ਜੁੜਦੇ ਹਨ, ਉਹਨਾਂ ਉੱਪਰ ਮੇਰਾ ਬਲ ਨਹੀਂ ਪੈਂਦਾ, ਇਹ ਉਹਨਾਂ ਨੇ ਮੋਰੀਆਂ ਕਰ ਦਿੱਤੀਆਂ। ਉਸ ਵੇਲੇ ਆਲਸ ਪ੍ਰਧਾਨ ਹੁੰਦੀ ਹੈ ਸਾਧ ਸੰਗਤ, ਸੋ ਸਾਰੇ ਸ਼ਹਿਰ ਦੇ ਸੁਨਸਾਨ ਪਈ। ਸੋ ਭਾਈ ਯਾਨੀ ਫਰੀਦ ਹੈਰਾਨ ਹੋ ਰਿਹਾ ਹੈ। ਅਖੀਰ ਇੱਕ ਚੁਬਾਰਾ ਸੀ, ਉਹਦੇ ਵਿੱਚ ਕੁਛ ਰੋਸ਼ਨੀ ਨਜ਼ਰ ਆਈ। ਉਹ ਮਕਾਨ ਸੀ ਕਿਸੇ ਵੇਸ਼ਵਾ ਦਾ। ਪੇਠੋਂ ਆਵਾਜ਼ ਦਿੱਤੀ ਫਰੀਦ ਨੇ, ਉੱਪਰੋਂ ਆਵਾਜ਼ ਆਈ, ਕੌਣ ਹੈ ਚੜਿਆ ਪੌੜੀਆਂ ਤਾਈ? ਉੱਪਰ ਆ ਗਿਆ, ਪੁੱਛਣ ਲੱਗੀ, ਵੇਸ਼ਵਾ ਤੂੰ ਕੌਣ ਹੈ? ਉਹਨੇ ਕਿਹਾ, ਮਾਤਾ ਮੈਂ ਫਰੀਦ ਹਾਂ। ਕੀ ਗੱਲ? ਕਹਿਣਾ, ਅੱਗ ਢੂੰਡਦਾ ਫਿਰਦਾ ਇਹ ਵੇਲੇ ਇਹੋ ਜਿਹੇ ਸਮੇਂ ਇਹੋ ਜਿਹੇ ਮੀਂਹ ਵਿੱਚ। ਕਹਿਣ ਲੱਗਾ, ਹਾਂ ਐਵੇਂ ਹੈ। ਕੀ ਗੱਲ, ਕੀ ਬਿਪਤਾ ਪਈ? ਕਹਿਣਗੇ, ਹਾਂ ਰੱਬ ਦੇ ਪਿਆਰਿਆਂ ਦੀ ਅਵਸਥਾ ਇਹ ਜੀ ਹੁੰਦੀ ਹੈ, ਜਿਹਨੂੰ ਕਿਸ ਜਾਣਿਓ ਨਹੀਂ, ਇਹ ਸੁਖ ਨੀਂਦ ਵਿਹਾਏ, ਹਮੇਂ ਜੋ ਬੂਝੋ ਬੂਝਣਾ ਪੂਰੀ ਪਰੀ ਬਲਾ। ਜਿਹਨੇ ਜਾਣਿਆ ਉਸਦੀ ਇਹ ਜੀ ਅਵਸਥਾ ਹੁੰਦੀ ਹੈ। ਇਸ ਕਰਕੇ ਅੱਗ ਢੂੰਡਦਾ ਫਿਰਦਾ, ਮੇਰੀ ਅੱਗ ਬੁਝ ਗਈ। ਆਪਣੇ ਮੁਰਸ਼ਦ ਰਹਿਮਾਨ ਦਾ ਜਲ ਗਰਮ ਕਰਕੇ ਇਸ਼ਨਾਨ ਕਰਵਾਉਣਾ, ਅਗਰ ਨਹੀਂ ਕਰਵਾਉਂਦਾ ਤਾਂ 12 ਸਾਲ ਦੀ ਕੀਤੀ ਕਟਾਈ ਐਵੇਂ ਜਾਂਦੀ ਹੈ, ਫੇਲ ਹੁੰਦਾ ਹੈ। ਜੇ ਕਰਾਉਣਾ ਹੈ ਤਾਂ 12 ਸਾਲ ਦੀ ਕਾਰਨ ਥਾਂ ਪੈਂਦੀ ਹੈ। ਇਸ ਵਾਸਤੇ ਮੈਂ ਅੱਗ ਢੂੰਡਦਾ ਫਿਰਦਾ, ਜੇ ਅੱਗ ਦਾ ਚਿੰਗਾੜਾ ਮਿਲ ਜੇ ਬੜੀ ਮਿਹਰਬਾਨੀ ਹੋਵੇ। ਇਹ ਸੁਣ ਕੇ ਉਹ ਕਹਿਣਗੇ, ਅੱਗ ਤਾਂ ਮਿਲ ਜਾਏਗੀ ਪਰ ਬਹੁਤ ਮਹਿੰਗੀ ਮਿਲੂ। ਤਾਂ ਕਹਿੰਦੇ, ਕਿੰਨੀ ਕੁ ਮਹਿੰਗੀ? ਉਹਨੇ ਕਿਹਾ, ਅੱਖ ਦੀ ਡੇਲੀ ਕੱਢ ਕੇ ਦੇ ਜਾ, ਇੰਨਾ ਕੁ ਚਿੰਗੜਾ ਲੈ ਜਾ। ਇਹ ਸੁਣ ਕੇ ਬਹੁਤ ਹੀ ਖੁਸ਼ ਹੋਇਆ, ਕਹਿੰਦਾ ਇਹ ਤਾਂ ਕੋਈ ਮਹਿੰਗੀ ਨਹੀਂ, ਜੇ ਸਿਰ ਵੀ ਇਹਦੇ ਵੱਟੇ ਦੇਣਾ ਪੈ ਜਾਂਦਾ ਤਾਂ ਵੀ ਕੀ ਔਖੀ ਗੱਲ ਸੀ, ਸਿਰ ਦਿੱਤੇ ਹਨ ਪ੍ਰਭੂ ਦੇ ਪਿਆਰਿਆਂ ਨੇ। ਅਖੀਰ ਕਹਿਣ ਗੱਲਾਂ, ਕੱਢ ਲਾ ਅੱਖ, ਨਹੀਂ ਆਪਣੇ ਹੱਥ ਨਾਲ ਕੱਢ। ਚਾਕੂ ਲੈ ਕੇ ਫਰੀਦ ਨੇ ਅੱਖ ਦੀ ਡੇਲੀ ਕੱਢ ਕੇ ਬਾਹਰ ਰੱਖ ਦਿੱਤੀ, ਪੱਟੀ ਬੰਨ ਲਈ ਅੱਖ ਦੇ ਉੱਪਰ। ਅੱਗ ਦਾ ਚਿੰਗਾੜਾ ਮਿਲ ਗਿਆ, ਬੜੀਆਂ ਮੁਸ਼ਕਲਾਂ ਲਿਆ ਕੇ ਜਲ ਗਰਮ ਕਰਕੇ ਇਸ਼ਨਾਨ ਤੱਕ ਕਰਵਾਇਆ, ਪਰ ਦਿਨ ਚੜ ਗਿਆ। ਮਹਾਂਪੁਰਖ ਆਨੰਦ ਦੇ ਸਾਗਰ ਪਰਮੇਸ਼ਵਰ ਵਾਹਿਗੁਰੂ ਦੇ ਵਿੱਚ ਜੋ ਆਨੰਦ ਦਾ ਸਮੁੰਦਰ ਹੈ, ਸਮਾਧਿਸ਼ਟ ਹੋ ਕੇ ਬੈਠ ਜਾਂਦਾ। ਸੋ ਪਹਿਰ ਦਿਨ ਚੜੇ, ਫਰੀਦ ਨੂੰ ਆਵਾਜ਼ ਦਿੱਤੀ, ਫਰੀਦ ਆਇਆ, ਅੱਖ ਤੇ ਪੱਟੀ ਵਧੀ ਹੋਈ ਹੈ। ਕਹਿੰਦੇ ਕੀ ਗੱਲ ਹੈ, ਪੱਟੀ ਵਧੀ ਹੈ? ਮਹਾਰਾਜ ਆਈ ਹੈ, ਯਾਨੀ ਦੁਖਣੀ ਆਈ ਹੈ। ਕਹਿੰਦਾ ਚੰਗਾ, ਕਹਿਣ ਲੱਗੇ ਜੇ ਆਈ ਹੈ ਖੋਲ ਦੇ। ਕੁਛ ਛੋਟੀ ਆਈ ਹੈ, ਪੱਟੀ ਖੋਲੀ ਤਾਂ ਅੱਖ ਸਾਬਤ ਹੈ, ਪਰ ਪਹਿਲੀ ਅੱਖ ਨਾਲ ਛੋਟੀ ਤੇ ਉਹ ਜੋਤ ਜਿਸ ਦੇ ਵਾਸਤੇ ਇਤਨੀ ਕਾਰਨਾ ਕਰਦਾ ਚਲਾ ਆਇਆ ਸੀ, ਅੱਜ ਹਿਰਦੇ ਵਿੱਚ ਪ੍ਰਕਾਸ਼ ਫਿਰਿਆ। ਸਤਪੁਰਸ਼ ਕਈ ਤਰੀਕੇ ਜੋ ਸਮਰੱਥ ਹਨ, ਕਈ ਤਰੀਕੇ ਸਿਰ ਜਗਿਆਸੂਆਂ ਨੂੰ ਸਾਖਿਆਤ ਕਰਵਾ ਸਕਦੇ ਹਨ। ਉਪਦੇਸ਼ ਦੁਆਰਾ, ਵੈਸੇ ਹੀ ਕਿਰਪਾ ਦ੍ਰਿਸ਼ਟੀ ਦੁਆਰਾ, ਕੁਛ ਛਕਾ ਕੇ, ਜਿਵੇਂ ਵੀ ਸਮਰੱਥ ਪੁਰਸ਼ ਹੋਣ ਦੀ ਗਤੀ ਨਿਆਰੀ ਹੁੰਦੀ। ਸੋ ਇਸ ਤਰੀਕੇ ਸਿਰ ਫਰੀਦ ਨਿਹਾਲ ਹੋ ਗਿਆ। 48 ਸਾਲ ਦੀ ਕਰਨ ਤੋਂ ਬਾਅਦ ਉਹ ਵਸਤੂ ਪ੍ਰਾਪਤ ਹੋਈ। ਇਸੀ ਤਰ੍ਹਾਂ ਆਓ ਇੱਧਰ, ਬਾਬਾ ਅਮਰਦਾਸ ਜੀ ਨੂੰ ਸੇਵਾ ਕਰਦਿਆਂ ਵੀ 12 ਸਾਲ ਹੋ ਗਏ। ਰੋਜ਼ਾਨਾ ਜਿੱਥੇ ਹੋਰ ਬੇਅੰਤ ਸੇਵਾ ਕਰਦੇ ਹਨ, ਗੁਰੂ ਘਰ ਵੱਲੋਂ ਸਾਲ ਪਿੱਛੋਂ ਇੱਕ ਸਿਰਪਾ ਮਿਲਦਾ, ਜਿਸ ਨੂੰ ਕੱਸ ਕੇ ਰੱਸੀਆਂ ਨਾਲ ਸਿਰ ਤੇ ਬੰਨ ਲੈਂਦੇ, ਪਰ ਜੋ ਕੁਛ ਗੁਰੂ ਕੇ ਲੰਗਰੋਂ ਮਿਲਦਾ ਹੈ ਉਹ ਛੱਕ ਕੇ ਜਸਾਗ ਨੂੰ ਸ਼ਾਂਤ ਕਰਦੇ ਹਨ। 12 ਸਾਲ ਲੇਟ ਕੇ ਨਹੀਂ ਸੁੱਤੇ, ਬੈਠੇ ਭਾਵੇਂ ਕੋਈ ਟੂਲਾ ਆ ਗਿਆ। ਮੈਂ ਇਹ ਜੀ ਭਜਨ ਔਰ ਸੇਵਾ ਕੀਤੀ। ਰਾਤ ਨੂੰ ਪਹਿਰਾਤ ਗਈ ਤੋਂ ਬਾਅਦ ਜੋ ਦੀਵਾਨ ਦੀ ਰਾਤ ਦੇ ਦੀਵਾਨ ਦੀ ਸਮਾਪਤੀ ਹੁੰਦੀ, ਉਸ ਮੌਕੇ ਆਪ ਨੇ ਗਾਗਰ ਮੋਢੇ ਤੇ ਉਠਾ ਲੈਣੀ, 2 ਕੋ ਪੁੱਠ ਪਹਿਰੇ ਜਾਣਾ, ਗੁਰੂ ਅਦਬ ਨੂੰ ਮੱਦੇ ਨਜ਼ਰ ਰੱਖਦਿਆਂ ਗੁਰੂ ਵੱਲ ਕਿਤੇ ਪਿੱਠ ਨਾ ਹੋ ਜਾਵੇ, ਫਿਰ ਅਰਦਾਸ ਕਰਨੀ, ਹਰੀ ਨਿਵਾਸ, ਹਜ਼ੂਰ ਵੱਲ ਪਿੱਠ ਹੋ ਰਹੀ ਖਿਮਾ ਕਰਨਾ, ਬੇਅਦਬੀ ਮਾਫ ਕਰਨਾ, ਦਰਿਆ ਬਿਆਸ ਵੱਲ ਮੂੰਹ ਕਰਨਾ, ਉੱਥੋਂ 2 ਕੁਛ ਜਲਦੀ ਗਾਗਰ ਭਰ ਕੇ ਲੈ ਆਉਣੀ। ਉੱਥੇ ਅੱਜ ਗੁਰਦੁਆਰਾ ਦਮਦਮਾ ਸਾਹਿਬ ਸੁਸ਼ੋਭਿਤ ਹੈ, ਉੱਚਾ ਥਾਂ ਬਣਾਇਆ ਹੋਇਆ ਸੀ, ਗਾਗਰ ਰੱਖ ਕੇ ਉੱਥੇ ਦਮ ਲੈਂਦੇ ਹੁੰਦੇ, ਕਿਉਂਕਿ ਉਮਰ 70 ਸਾਲ ਤੋਂ ਟੱਪੀ ਸੀ ਜਦੋਂ ਆਪਨੇ ਗਾਗਰ ਉਠਾਈ, ਸੇਵਾ ਕਰਨੀ ਸ਼ੁਰੂ ਕੀਤੀ। ਇਸ ਸਮੇਂ 70 ਸਾਲ ਦੀ ਉਮਰ ਵਿੱਚ ਤੁਰਨਾ ਹੀ ਔਖਾ ਹੋ ਜਾਂਦਾ। ਸਹੀ ਆਪ ਜੀ ਨੇ ਉਸ ਸਮੇਂ ਯਾਨੀ 72 ਸਾਲ ਦੀ ਉਮਰ ਸੇਵਾ ਆਰੰਭੀ, ਉੱਥੇ ਦਮ ਲਿਆ ਕਰਦੇ ਸਨ, ਫਿਰ ਆ ਕੇ ਵਕਤ ਸਿਰ ਇਸ਼ਨਾਨ ਕਰਵਾਉਣਾ ਗੁਰੂ ਜੀ ਦਾ। ਇੱਕ ਦਿਨ ਵੀ ਨਾਗਾ ਨਹੀਂ ਪਿਆ, ਗਰਮੀ ਸਰਦੀ ਮੀਂਹ ਕੁਛ ਵੀ ਹੈ। 12 ਸਾਲ ਤੋਂ ਬਾਅਦ ਬੜੀ ਝੜੀ ਲੱਗ ਗਈ, ਸਰਦੀਆਂ ਦੀਆਂ ਝੜੀਆਂ ਮਸ਼ਹੂਰ ਹਨ, ਸਖ਼ਤ ਸਰਦੀ ਪੈਂਦੀ ਹੈ, ਠੱਕਾ ਵਗਦਾ ਹੈ, ਆਸਮਾਨ ਦੇ ਵਿੱਚ ਇਤਨੀ ਕਟਾਟੋਪ ਹੈ, ਬੱਦਲਾਂ ਦੀ ਕੁਛ ਨਹੀਂ ਸੁਝਦਾ, ਦੀਨਾ ਨਹੀਂ, ਬਿਜਲੀ ਲਸ਼ਕਦੀ ਤਾਂ ਕੁਛ ਰਸਤਾ ਨਜ਼ਰ ਆਉਂਦਾ, ਰਸਤਾ ਵੀ ਕੀ ਹੈ, ਪਾਣੀ ਪਾਣੀ ਫਿਰਦਾ ਚਾਰ ਸਵੇਰ। ਪਰ ਆਪਨੇ ਗਾਗਰ ਮੋਢੇ ਤੇ ਉਠਾਈ ਔਰ ਦਰਿਆ ਬਿਆਸ ਵੱਲ ਉੱਠ ਪਹਿਰੇ ਚੱਲ ਪਏ, ਉੱਥੇ ਜਾ ਕੇ ਅਰਦਾਸ ਕੀਤੀ, ਰੀਨਵਾਸ ਖਿਮਾ ਕਰਨਾ, ਹਜ਼ੂਰ ਵੱਲ ਪਿੱਠ ਹੋ ਰਹੀ ਹੈ, ਇਸ ਅਵਸਥਾ ਨੂੰ ਹੀ ਜੁਣਾਇਆ ਨੂੰ ਚੱਕੜੀ ਚੰਗੀ Thank you. தானே காரணம் ஜக்கடி சாங்கி மீ வரிசை தீ குரு தேக்கணும் ஜாய் சுமந்த சாகர் ஹோவே பௌ காரா குரு சிக் லங் குரு பை ஜாய் யூ பிராணி ஜல் பின் ஹை மர்த்தா தியும் சிக் குரு பின் மர் ஜாய் யூ தர்த்தி சோப கரே ஜல் பர்சே தியும் சிக் குரு மில்விக் ஷாயி சேவக காவே சேவக வர்த்தா கர் கர் பினோ புலாயி நான் கீ பினந்தி ஹர் பை குரு மில் குரு சுக் பாயி குரு மில் கே சிக் குரு கே வடா சுக் ஆத்ம சுக் பிராப்த கர்தா ਕਿਉਂ ਆਪ ਜੀ ਰਲ ਦੇ ਨਿਯਮ ਅਨੁਸਾਰ ਅੱਜ ਵੀ ਉਸੀ ਤਰ੍ਹਾਂ ਦਰਿਆ ਬਿਆਸ ਵੱਲ ਨੂੰ ਚੱਲ ਪੈਂਦੇ ਹਨ ਅਰਦਾਸ ਕਰਕੇ ਦਰਿਆ ਬਿਆਸ ਵੱਲ ਨੂੰ ਕੀਤਾ ਆ ਕੇ ਦਮ ਲਿਆ ਰਸਤੇ ਦੇ ਵਿੱਚ ਅੰਧੇਰ ਬਿਜਲੀ ਲਸ਼ਕਦੀ ਹੈ ਕੁਛ ਨਜ਼ਰ ਆਉਂਦਾ ਕੁਛ ਨਜ਼ਰ ਨਹੀਂ ਆਉਂਦਾ ਗੋਡੇ ਗੋਡੇ ਪਾਣੀ ਵਿੱਚ ਚੱਲ ਆ ਰਹੇ ਹਨ ਸਖ਼ਤ ਸਰਦੀ ਪੈਂਦੀ ਹੈ ਠੱਕਾ ਵਗਦਾ ਹੈ ਹੱਥ ਬਾਹਰ ਕੱਢਣ ਨੂੰ ਜੀ ਨਹੀਂ ਕਰਦਾ ਬਸਤਰ ਸਾਰੇ ਭਿੱਜੇ ਤਰਬਤਾ ਪਰ ਨਰਜੀਵੜੇ ਜਿਹੜੇ ਹੁੰਦੇ ਨੇ ਆਪਣਾ ਤਾਂ ਸਰੀਰ ਉਹਨਾਂ ਮੰਨਿਆ ਹੀ ਨਾ ਹੁੰਦਾ ਸਭ ਗੁਰੂ ਦਾ ਹੁੰਦਾ ਹੈ ਸਿਉਂ ਆਪ ਜੀ ਜਦੋਂ ਗੁਰੂ ਕੇ ਮਹਿਲਾਂ ਦੇ ਨਜ਼ਦੀਕ ਆਏ ਉੱਥੇ ਗੁਰੂ ਕੇ ਮਹਿਲਾਂ ਦੇ ਨੇੜੇ ਇੱਕ ਜੁਲਾਹਿਆਂ ਦਾ ਘਰ ਸੀ ਉਹਨਾਂ ਦੀਆਂ ਚੁੱਗਲਾਂ ਪੱਟੀਆਂ ਸਨ ਫਿੱਲੀਆਂ ਗੱਡੀਆਂ ਸਨ ਕੱਪੜਾ ਹੁਣ ਤਰਨ ਵਾਸਤੇ ਪਾਣੀ ਜ਼ਿਆਦਾ ਫਿਰਨ ਕਰਕੇ ਆਪਦੀ ਠੋਕਰ ਕਿੱਲੀ ਵਿੱਚ ਲੱਗ ਜਾਂਦੀ ਗਿਰ ਜਾਂਦੇ ਹਨ ਖੜਾਕ ਹੋਇਆ ਬਾਰਿਸ਼ ਬਹੁਤੀ ਪੈਣ ਕਰਕੇ ਛੋਟਾ ਜਿਹਾ ਘਰ ਸੀ ਜੁਲਾਹਿਆਂ ਦਾ ਦੋਏ ਜੀ ਸਨ ਜੁਲਾ ਤੇ ਜੁਲਾਈ ਘਰ ਚੋਂਦਾ ਸੀ ਕਦੇ ਮੰਜੀ ਵਿਚਾਰੇ ਉੱਧਰ ਖਿੱਚਦੇ ਕਦੇ ਉੱਧਰ ਖਿੱਚਦੇ ਇਹੋ ਜਿਹੀ ਹਾਲਤ ਸੀ ਜਦੋਂ ਖੜਾਕ ਹੋਇਆ ਜੁਲਾਹਾ ਕਹਿਣ ਲੱਗੇ ਪਤਾ ਨੀ ਕੋਈ ਚੋਰ ਹੈ ਜੁਲਾਈ ਕਹਿੰਦੀ ਚੋਰ ਚੋਰ ਹੁੰਦਾ ਮੇਰੇ ਇਹੋ ਜਿਹੇ ਮੀਂਹ ਵਿੱਚ ਕੀ ਲੈਣਾ ਹੈ ਇਹ ਤਾਂ ਅਮਰੋਂ ਨਿਥਾਵਾਂ ਸਾਧ ਸਿੰਘ ਇਸ ਮਾਰਗ ਦੇ ਚੱਲਣ ਵਾਲਿਆਂ ਵਾਸਤੇ ਲੋਕੀ ਤਾਨੇ ਵੀ ਮਾਰਦੇ ਦੁਰਵਚਨ ਵੀ ਵਰਤਦੇ ਹਨ ਪਰ ਆਪ ਇਹਨੇ ਕੋਈ ਪਰਵਾਹ ਨਹੀਂ ਜਾਣਦੇ ਉਸ ਨਿੰਦਾ ਦੋਏ ਤਿਆਗੀਆਂ ਹੋਈਆਂ ਹੁੰਦੀਆਂ ਵਿਸ਼ਵਾਸ ਤੇ ਪਰ ਜਦੋਂ ਇਹ ਲਫ਼ਜ਼ ਕਿਹਾ ਨਿਥਾਵਾਂ ਫਿਰ ਆਪ ਨੂੰ ਥੋੜਾ ਜਿਹਾ ਖਿਆਲ ਆਇਆ ਕਹਿਣਾ ਕਮਲੀਏ ਜਿਉਂ ਗੁਰੂ ਮਿਲਿਆ ਉਹ ਨਿਥਾਵਾਂ ਨਿਥਾਵੇਂ ਹੁੰਦੇ ਨਿਗੁਰੇ ਗੁਰੂ ਵਾਲੇ ਦਾ ਦੋਨਾਂ ਜਹਾਨਾਂ ਜਿੱਥਾਂ ਕਮਲੀ ਕਹਿਣ ਦੀ ਦੇਰ ਸੀ ਅਮੋਘ ਬਾਣ ਮਨ ਨੂੰ ਬਚਨ ਨਿਕਲਿਆ ਸੇਵਾ ਭਜਨ ਕਰਕੇ ਮਨ ਸ਼ੁੱਧ ਤਾਂ ਹੈ ਹੀ ਸੀ ਬੜੀਆਂ ਬਰਕਤਾਂ ਪੈਦਾ ਹੋ ਜਾਂਦੀਆਂ ਸੇਵਾ ਦੇ ਭਜਨ ਕਰਕੇ ਇੱਕ ਦਫ਼ਾ ਬਾਦਸ਼ਾਹ ਨੂੰ ਬੰਦਗੀ ਕਰਨ ਦਾ ਸ਼ੌਕ ਲੱਗਿਆ ਕਿਸੇ ਫਕੀਰ ਨੇ ਉਸਨੂੰ ਰਮਝ ਮਾਰੀ ਕਹਿਣਗੇ ਸਬਰ ਤੇ ਸ਼ੁਕਰ ਤੋਂ ਬਿਨਾ ਬੰਦਗੀ ਕਬੂਲ ਨਹੀਂ ਪੈਂਦੀ ਇਸਦੇ ਮੈਨੇ ਇਹਦੇ ਅਰਥ ਪਰਮਾਤਮਾ ਪਾਸੋਂ ਮੌਲਵੀਆਂ ਪਾਸੋਂ ਪੁੱਛਦਾ ਹੈ ਪਰ ਤਸੱਲੀ ਨਹੀਂ ਹੁੰਦੀ ਅਖੀਰ ਕਿਸੇ ਨੇ ਦੱਸਿਆ ਔਰੰਗਜ਼ੇਬ ਦੀ ਜੇਲ੍ਹ ਵਿੱਚ ਸਰਮਦ ਨਾਮ ਕਰਕੇ ਫਕੀਰ ਹੈ ਇਸਦੇ ਮੈਨੇ ਪੁੱਛਣੇ ਉਸ ਤੋਂ ਜਾ ਕੇ ਪੁੱਛੋ ਔਰੰਗਜ਼ੇਬ ਬੜਾ ਸ਼ਰਈ ਸੀ ਜਿਸਨੇ ਬੜੇ ਆਰਫ ਲੋਕਾਂ ਨੂੰ ਮਰਵਾਇਆ ਇਹ ਸਰਮਦ ਵੀ ਬਾਰਾ ਛਕੋ ਜਿਹਦਾ ਭਰਾ ਸੀ ਆਰਫ ਲੋਕ ਸੀ ਹਜ਼ਰਤ ਮੀਆਂ ਮੀਰ ਦਾ ਮਰੀਦ ਸੀ ਸੋ ਇਸਦੇ ਪਾਸ ਵੀ ਬਹਿੰਦਾ ਉੱਠਦਾ ਸੀ ਸਰਮਦ ਦੇ ਪਾਸ ਸਰਮਦ ਇੱਕ ਚੰਗੇ ਖਾਂਦੇ ਪੀਂਦੇ ਘਰਾਣੇ ਦਾ ਲੜਕਾ ਸੀ ਮਾਤਾ ਪਿਤਾ ਚੜ੍ਹਾਈ ਕਰਕੇ ਇੱਕੋ ਇੱਕ ਰਹਿ ਗਿਆ ਤਨ ਪਦਾਰਥ ਚੰਗਾ ਸੀ ਜੇ ਤਾਂ ਪ੍ਰਸੰਗਤ ਪ੍ਰਾਪਤ ਹੋ ਜਾਂਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਪਰ ਵੱਡੇ ਭਾਗਾਂ ਕਰਕੇ ਫਕੀਰਾਂ ਸੰਤਾਂ ਦੀ ਸੋਭਤ ਪ੍ਰਾਪਤ ਹੋਈ ਜਿਸ ਕਰਕੇ ਉਹ ਪੈਸਾ ਉਸ ਪਾਸੇ ਖਰਚਿਆ ਤੇ ਉਹਨਾਂ ਦੀ ਸੇਵਾ ਵਿੱਚ ਲਗਾ ਕੇ ਭਜਨ ਬੰਦਗੀ ਕਰਕੇ ਬਹੁਤ ਉੱਚ ਮਰਾਤਬਾ ਹਾਸਲ ਕੀਤਾ ਆਸਾਂ ਵਾਲੀ तत्व के ब्रह्म ज्ञानी वाली अवस्था प्राप्त हुई, जीवन मुक्त अवस्था प्राप्त हुई। जिस वक्त औरंगजेब ने दारासुकों ने कत्ल किया, एक कहना हुंदा सी सन्नद भी दारासुकों तो सच्ची बात सही दे देती है। सो जिस वक्त उसने कत्ल करवा देता, इन्हें जाके कहा औरंगजेब ने गिंडी तो है ही सी स्वभाव, कहने लगा जी फकीर सुनाई के है सच्ची बात सही दे देती है, वो तो मरवा देता गया है। ये सुन के कहने लगा तनु सच्ची बात सही दे देती हुई है, ओदे सिर ते छतर चुल लिया है, तू तो पंगी है। ये लफ्ज ने कहा फकीर बेपरवाह हुंदा। उस मौके रात दे वेले की दृष्टांत है औरंगजेब ने दाराशको दे सिर ते छतर चुल लिया, आप भंगी की शक्ल विच अपने आप नूं देखदा है, सिर ते गंदे की टोकरी है, मीह पैंदा है, और सारी कपड़े दे मूंह दे विच पैंदी। ये हालत देखी चाहिए तो असीं खिमें मंग लैणी, पर मूर्खता की भी कोई हद हुंदी है। इसने इसकी बजाय उसने जेल सिर दिता, कहण लगा सरमद नूं जेल विच सिर दिओ, सजा की मिले इसनू एक प्याला पानी अठ पिछू अठ पैर पिछू एक छटाक लून ए खुराक मिले, सौ कोटला की पिछते रोज लगे कर। सरमद ने जेल विच भेज दिता। बादशाह रूह ने किसी ने कहा औरंगजेब की जेल विच एक फकीर है सरमद, जेकर सब शुक्र दे मैंने पूछने मन उतो पता लगेगा। इसने अपना वकील भेजा औरंगजेब के पास कि मेरा वकील साई लोग सरमद नूं मिलना चाहता, इन्हें मिला दिता जाए। खैर इसने दरोगा जेल नूं आर्डर कर दिता भाई बादशाह मुंडा एक वकील आ रहा है, इसनूं सरमद नूं मिला दो। सरमद जदों जाके मिलता है खड़ा है मस्ती विच, प्रभु दे रंग विच मस्त है। उसने जाके वकील कहने लगा फकीर साई मैनू बादशाह ने भेजिया है सबर और शुक्र दे मैंने पूछण वास्ते, कृपा करके दस। सरमद कहने कल दिन दे 12 बजे 2.5 गज कोरा कपड़ा एक मश्क पानी भी ले आने, तेन इन्हों के मैंने पता लग जाएगा। ऐसा ही किया गया। सो आप कह लगे मैं 2 चीजा ले आया हाँ। यह बिल्कुल दिगंबर रहा सी, इन्हें सरमद अपने शरीर तो कोई बस्तर नहीं सी पहनता। सो इन वस्ता वाला पुरुष भावे मखमल अतस पहले पहने ता भी वह कुछ नहीं बढ़ता, भावे दिगंबर है ता कुछ नहीं कटता हों। इको रस्ता है, खैर यह दिगंबर रहा सी जदों एक मश्क पानी दी ते टाइगर कपड़ा लेके हाजिर होया। वकील उन्हें कहा मैं आ गया हाँ, कह चंगा ऐ मश्क मेरे पानी मेरे शरीर से डोल देने, मेरा स्नान करवा दे। स्नान कर लिया, वो कपड़ा जरा कोरा सी टाइगर लक से बन गया। हूँ की देखता है इतने कोड़े मारन वाले आ गए, तो कोड़े मार रहे आसमान में बेंत शक्तियां अथवनी खड़िया, इन्होंने इस बादशाह तक कर दी। यह दिल्ली लाहौर की ताड़ी बजा रही है, पर सरमद उंगली में इशारा नहीं मना कर रहे। इतनी पानी का प्याला और छटांग लून आ गया, थक के पानी पी लिया। सो वकील कहन लगा दसो, कह दस चुके हैं, कह देखो सबर ਬੰਦਗੀ ਕਰਨ ਵਾਲੇ ਪੁਰਸ਼ਾਂ ਨੂੰ ਮਨ ਦੀ ਸ਼ੁੱਧੀ ਇਕਾਗਰਤਾ ਦੁਆਰਾ ਬਹੁਤ ਸਾਰੀਆਂ ਤਾਕਤਾਂ ਪ੍ਰਾਪਤ ਹੋ ਜਾਣਗੀਆਂ। ਉਹਨਾਂ ਨੂੰ ਰੱਖਣ ਲਾਹਾ ਨਹੀਂ ਕਰਨਾ, ਇਸ ਨੂੰ ਕਹਿੰਦੇ ਨੇ ਸਬਰ। ਇਤਨੀ ਤਾਕਤ ਰੱਖਦਾ ਹਾਂ ਬਾਦਸ਼ਾਹ ਦੀ ਬਾਦਸ਼ਾਹ ਇਧਰ ਕਰਦੇ ਹਾਂ, ਪਰ ਆਪਣੀ ਪਿੱਠ ਦੇ ਸਭ ਕੋਟਲਾ ਰੋਲ ਖਾਨ ਕਹਿੰਦੇ ਨੇ ਸਬਰ। ਸ਼ੁਕਰ ਇੱਕ ਪਿਆਲਾ ਪਾਣੀ ਦਾ ਅੱਠ ਪੈਰ ਪਿੱਛੋਂ ਚਟਾਂਗ ਲੂਣ ਮਿਲਦਾ, ਉਹ ਫੱਕ ਕੇ ਪਾਣੀ ਪੀ ਕੇ ਸ਼ੁਕਰ ਕਰਦਾ। ਕਹਿਦੀ ਜਾ ਕੇ ਆਪਣੇ ਬਾਦਸ਼ਾਹ ਨੂੰ, ਇਹਨੂੰ ਕਹਿੰਦੇ ਸਬਰ ਤੇ ਸ਼ੁਕਰ। ਜਿਹੜਾ ਬੰਦਗੀ ਕਰਨ ਵਾਲਾ ਪੁਰਸ਼ ਹੈ, ਇਹ ਦੋ ਗੱਲਾਂ ਧਾਰਨ ਕਰਨੀਆਂ ਲਾਜ਼ਮੀ ਉਸਦੇ ਵਾਸਤੇ। ਸੋ ਕਰਕੇ ਇਸੀ ਤਰ੍ਹਾਂ ਬਾਬਾ ਅਮਰਦਾਸ ਜੀ ਦੇ ਜ਼ਬਾਨ ਤੇ ਬਚਨ ਨਿਕਲ ਗਿਆ, ਉਹ ਜਲਾਹੀ ਨੂੰ ਕਮਲੀ ਕਮਲੀ ਮੈਂ ਕਿਉਂ ਮਥਾਵਾਂ। ਇਹਨਾਂ ਬਚਨ ਨਿਕਲਣ ਦੀ ਦੇਰ ਸੀ ਮੋਹ ਬਾਣ ਵਾਂਗੂ, ਉਹ ਤਾਂ ਕਮਲੀ ਹੋ ਕੇ ਆਪਣੇ ਕੱਪੜੇ ਫਾੜ ਕੇ ਉਹਨਾਂ ਨੂੰ ਦੌੜ ਜਾਂਦੀ। ਆਪ ਜੀ ਨੇ ਜਾਲੀ ਜਿਹੜੀ ਮਿੰਤਾ ਉਸਨੂੰ ਇਸ਼ਨਾਨ ਕਰਵਾਇਆ ਕਿ ਗੁਰੂ ਜੀ ਦਾ ਗੁਰੂ ਅੰਗਦ ਦੇ ਮਹਾਰਾਜ ਸਵੈ ਸਰੂਪ ਦੇ ਧਿਆਨ ਵਿੱਚ ਮਗਨ ਹੋ ਜਾਂਦੇ। ਅੱਜ ਆਪ ਜੀ ਨੇ ਸੋਚਿਆ ਇਤਨੀ ਇਸ ਉਮਰ ਵਿੱਚ ਇਤਨੀ ਕਠਿਨ ਕਾਲਣਾ, ਅੱਜ ਫਲ ਦੇਣ ਵਾਸਤੇ ਆਪ ਜੀ ਦਾ ਚਿੱਤ ਉਮਾ ਹੈ। ਦਿਨ ਚੜਿਆ, ਜਦੋਂ ਕਾਫੀ ਦਿਨ ਚੜ ਕੇ ਹੁਕਮ ਹੋਇਆ ਅਮਰਦਾਸ ਨੂੰ ਸ਼ਣੇ ਕੇ ਸੀ ਇਸ਼ਨਾਨ ਕਰਵਾ ਕੇ ਨਵੀਨ ਵਸਤਰ ਪਹਿਨਾ ਕੇ ਹਾਜ਼ਰ ਕਰ, ਐਸਾ ਹੀ ਕੀਤਾ ਗਿਆ। ਆਪ ਜੀ ਆ ਕੇ ਨਮਸਕਾਰ ਕਰਕੇ ਗਲ ਵਿੱਚ ਪੱਲਾ ਪਾ ਕੇ ਸਾਹਮਣੇ ਖੜੇ ਹਨ। ਹਜ਼ੂਰ ਵੱਲੋਂ ਹੁਕਮ ਦਾ ਪੁਰਖਾ ਤੈ ਸੇਵਾ ਕਰਕੇ ਮੈਨੂੰ ਅਤਿਅੰਤ ਪ੍ਰਸੰਨ ਕਰ ਲਿਆ। 10 ਦਿਨ ਗੁਰੂ ਦੀ ਸੇਵਾ ਈਸ਼ਵਰ ਦੀ ਸੇਵਾ ਨਾਲ ਵੀ ਜਲਦੀ ਫਲ ਦੇਣ ਵਾਲੀ ਹੈ। ਇਹ ਕਰਕੇ ਤੈ ਸੇਵਾ ਕਰਕੇ ਮੈਨੂੰ ਅਤਿਅੰਤ ਪ੍ਰਸੰਨ ਕਰ ਲਿਆ ਹੈ। ਕੋਈ ਇਹੋ ਜਿਹੀ ਵਸਤੂ ਨਹੀਂ ਜੋ ਮੈਂ ਤੈਨੂੰ ਨਾ ਦੇ ਸਕਾਂ, ਪਰ ਆਸਮਾਨ ਵੱਲ ਨਿਗਾ ਮਾਰ ਕੀ ਦੇਖਿਆ, ਬਿਨ ਸ਼ਕਤੀਆਂ ਤੇ ਬੰਨੀ ਖੜੀਆਂ, ਦੇਖ ਕੇ ਸਾਰੀਆਂ ਤੇਰੇ ਤਰਦੇ। ਪਰ ਆਪ ਦੀ ਨਿਸ਼ਚਿਤਾ ਕਿਤਨੀ ਗਰੀਬ ਨਵਾਜ਼, ਇਹ ਵਿਭੂਤੀ ਹਜ਼ੂਰ ਨੂੰ ਸੁਸ਼ੋਭਿਤ ਹੋ ਗਏ। ਖੈਰ ਫਿਰ ਕਹਿਣਗੇ ਗੁਰੂ ਨਾਨਕ ਦੀ ਸਾਰੀ ਪ੍ਰੋਪਰਟੀ ਜਿਹੜੀ ਰੂਹਾਨੀ ਪ੍ਰੋਪਰਟੀ ਹੈ, ਰਿਧੀ ਸਿੱਧੀ ਦੇ ਭੰਡਾਰ, ਬ੍ਰਹਮ ਗਿਆਨ ਦੇ ਭੰਡਾਰ, ਧਰਤੀ ਦੇ ਭੰਡਾਰ, ਤਮਾਮ ਸ਼ਕਤੀਆਂ ਦੇ ਭੰਡਾਰ, ਇਹ ਮੈਂ ਤੇਰੇ ਹਵਾਲੇ ਕਰਦਾ। ਸੋ ਐਨਾ ਕਹਿੰਦੀ ਦੇ ਅਸੀਂ ਕਿਰਪਾ ਦ੍ਰਿਸ਼ਟੀ ਕੀਤੀ, ਖੜੇ ਖੜੇ ਆਪ ਦੀ ਸੁਰਤ ਚੱਲੀ ਜਿਵੇਂ ਤੇਰੀ ਉਧੜਦੀ, ਅੰਦਰੀ ਕਰੋੜਾਂ ਦਾ ਮੰਡਨ ਸਭ ਨੂੰ ਅਲੰਘਦੀ ਹੋਈ ਕਿਸੇ ਇਹੋ ਜਿਹੇ ਸਥਾਨ ਵਿੱਚ ਜਾ ਠਹਿਰੀ ਜਿੱਥੇ ਮੈਂ ਤੂੰ ਦਾ ਸਵਾਲ। ਉੱਥੇ ਬੜੀ ਦੇਰ ਤੱਕ ਇਸੀ ਤਰ੍ਹਾਂ ਟਿਕੇ ਰਹੇ ਤੇ ਹੁਣ ਕਹਿਣ ਗੁਰੂ ਅੰਗਦ ਦੇ ਮਹਾਰ ਕਹਿਣ ਲੱਗੇ, ਪੁਰਖਾ ਜੋ ਕੁਛ ਪਾਉਣਾ ਸੀ ਪਾ ਲਿਆ, ਇਹ ਰਸਤਾ ਜਿੱਥੇ ਪਹੁੰਚਣਾ ਸੀ ਤੈਨੂੰ ਪ੍ਰਾਪਤ, ਹੁਣ ਤੂੰ ਦੁਨੀਆਂ ਦਾ ਉਧਾਰ ਕਰੇਗਾ। ਸੋ ਇਹਨੂੰ ਕੁਛ ਕਿਹਾ ਤਾਂ ਆਪ ਜੀ ਨੇ ਮਸਤੀ ਦੇ ਵਿੱਚ ਉਸ ਮੌਕੇ ਐਸੇ ਉਚਾਰਨ ਕੱਚੇ ਕੱਚ ਤੋਂ ਬਣ ਗਿਆ Thank you. गुरते गुरवा देखो तिस रजा। यू आप जी ने गुरु नानक की गद्दी ते तीसरे थान बैठ के पता नहीं कितनी दुनिया का उद्धार किया। स्वयं ए सेवा ते भजन का फल है। यू शासन दसिया है सेवा करके यह जो उच्च मरात भी हासिल होंगे हैं। भजन मां दुखां की निवृत्ति का साधन है। मन जपिए मंदिर Thank you.